SBS ਰੇਡੀਓ ਦੇ ਸਿਡਨੀ ਸਟੂਡੀਓ ਵਿੱਚ ਅੱਜ ਮੈਂ ਰੂਬਰੂ ਹਾਂ ਬਲਵੀਰ ਸਿੰਘ ਬਨਵੈਤ ਜੀ ਨਾਲ, ਜੋ ਖਾਸ ਹਾਜ਼ਰ ਹੋਏ ਹਨ ਤਾਂ ਕਿ ਅਸੀਂ ਉਹਨਾਂ ਦੇ ਬਾਪੂ ਜੀ ਦੀ, ਪਿਤਾ ਜੀ ਦੀਆਂ ਗੱਲਾਂ ਕਰ ਸਕੀਏ, ਜੋ ਸਨ ਹਵਲਦਾਰ ਵਰਿਆਮ ਸਿੰਘ, ਭਾਰਤੀ ਫੌਜ ਦਾ ਹਿੱਸਾ ਸਨ, 14th 6th ਦਾ ਹਿੱਸਾ ਬਣ ਕੇ ਗਿਲਿਪਲੀ ਦੀ ਜੰਗ ਵਿੱਚ ਉਹਨਾਂ ਨੇ ਹਿੱਸਾ ਪਾਇਆ ਸੀ। ਸੋ ਅਸੀਂ ਗੱਲ ਕਰ ਰਹੇ ਹਾਂ ਸਨ 1915 ਦੀ, ਅਤੇ ਅੱਜ 2015 ਵਿੱਚ ਤੁਹਾਨੂੰ ਇੱਥੇ ਸਟੂਡੀਓ ਵਿੱਚ ਮੇਰੇ ਸਾਹਮਣੇ ਦੇਖ ਕੇ ਮੈਨੂੰ ਬੜਾ ਚੰਗਾ ਲੱਗ ਰਿਹਾ ਬਲਵੀਰ ਜੀ, ਬਹੁਤ ਬਹੁਤ ਨਿੱਘਾ ਅਤੇ ਗੂੜਾ ਸਵਾਗਤ ਹੈ। ਸੋ ਬਚਪਨ ਦੀਆਂ ਗੱਲਾਂ ਦੱਸੋ, ਤੁਹਾਡੇ ਬਾਪੂ ਜੀ ਨੇ ਤੁਹਾਨੂੰ ਗਿਲਿਪਲੀ ਬਾਰੇ ਜਾਂ ਵੈਸੇ ਹੀ ਭਾਰਤੀ ਫੌਜ ਵਿੱਚ ਆਪਣੀ ਸ਼ਿਰਕਤ ਬਾਰੇ ਕੀ ਦੱਸਿਆ?
ਮੇਰੇ ਬਾਪੂ ਜੀ ਜਿਹੜੇ ਸੀਗੇ ਇਹ ਬੱਚਾ ਪਾਰਟੀ 'ਚ ਭਰਤੀ ਹੋਏ ਸੀਗੇ। ਉਸ ਵੇਲੇ ਉਹਨਾਂ ਦੇ ਜਿਹੜੇ 1909 ਵਿੱਚ ਹੋਏ ਸੀਗੇ ਤਾਂ ਮੇਰਾ ਖਿਆਲ 11 ਕੁ ਸਾਲ ਦੀ ਉਮਰ ਹੋਏਗੀ, ਕਿਉਂਕਿ ਮੇਰੇ ਤਾਈ ਜੀ ਦੇ ਬ੍ਰਦਰ ਸੀਗੇ ਫੌਜ ਦੇ ਵਿੱਚ, ਉਹਨਾਂ ਨੇ ਬੱਚਾ ਪਾਰਟੀ 'ਚ ਉਹਨਾਂ ਨੂੰ ਕਰਾਇਆ ਸੀਗਾ।
ਬੱਚਾ ਪਾਰਟੀ ਮਹਾਰਾਜਾ ਪਟਿਆਲਾ ਚਲਾਉਂਦੇ ਸੀ?
ਇਹ ਦੂਸਰੇ ਗੋਰਿਆਂ ਦੀ ਸੀਗੀ ਆਪਣੇ ਇੰਗਲਿਸ਼ ਦੀ ਇੰਗਲਿਸ਼, ਫਿਰ ਇਹਨਾਂ ਨੂੰ ਪੰਜਾਬੀ ਸਿਖਾਲੀ ਅਤੇ ਜਿੱਦਾਂ ਰੋਮਨ ਉਰਦੂ ਇੰਗਲਿਸ਼ ਸਿਖਾਲੀ। ਫਿਰ ਇਹ ਜਦੋਂ ਫਸਟ ਵਰਲਡ ਵਾਰ ਸ਼ੁਰੂ ਹੋਈ ਆ ਅਤੇ ਉਸ ਵੇਲੇ ਮੇਰੇ ਫਾਦਰ ਅੰਡਰ ਏਜ ਸੀਗੇ, ਉਹਨਾਂ ਨੂੰ ਅਲਾਓ ਨਹੀਂ ਸੀ ਜਾਣ ਦਾ, ਅਤੇ ਉੱਦਾਂ ਸਾਰੇ ਇਹਨਾਂ ਨੂੰ ਜੋ ਵੀ ਉੱਥੇ ਦੀ ਟੀਚਿੰਗ ਹੁੰਦੀ ਸੀ ਕੋਈ ਵੀ, ਉਹ ਸਾਰੀਆਂ ਸਿਖਾਲਦੇ ਸੀਗੇ ਇਹਨਾਂ ਨੂੰ ਫੌਜ ਦੀਆਂ। ਅਤੇ ਜਦੋਂ ਇਹ ਲੜਾਈ ਸ਼ੁਰੂ ਹੋਈ ਆ, ਇਹ ਜਿਹੜਾ ਸ਼ਿਪ ਆ ਉਹ ਜਾ ਰਿਹਾ ਸੀਗਾ ਆਪਣੇ ਇੰਡੀਆ ਤੋਂ, ਉੱਧਰ ਨੂੰ ਯੂਰਪ ਨੂੰ ਜਾ ਰਿਹਾ ਸੀ,
ਯੂਰਪ ਨੂੰ
ਜਾ ਰਿਹਾ।
ਮਤਲਬ ਇਹ ਬੰਦਰਗਾਹ ਸੀ ਬੰਬੇ ਦੀ,
ਬੰਬੇ ਤੋਂ ਸਟਾਰਟ ਹੋਣਾ ਸੀਗਾ, ਅਤੇ ਇਹਨੂੰ ਉੱਧਰ ਯੂਰਪ ਨੂੰ ਜਾਣਾ ਸੀਗਾ। ਇਹਦੇ ਵਿੱਚ ਸਾਰੇ ਆਪਣੇ ਸਿੰਘ ਸੀਗੇ, ਆਪਣੇ ਇੰਡੀਅਨ ਸੀਗੇ। ਅੱਛਾ, ਉਸ ਦੇ ਵਿੱਚ ਬਗੈਰ ਕਿਸੇ ਦੱਸੇ ਤੋਂ ਬਾਪੂ ਜੀ ਜਹਾਜ਼ ਦੇ ਵਿੱਚ ਬੈਠ ਕੇ ਵਰਦੀ ਪਾ ਕੇ, ਅਤੇ ਉਹ ਕਹਿੰਦੇ ਮੈਨੂੰ ਲੜਾਈ ਦਾ ਬਹੁਤ ਸ਼ੌਕ ਸੀ,
ਚਾਹ ਸੀ।
ਹਾਂਜੀ, ਜਦੋਂ ਮੇਰੇ ਉਹ ਜਿਹੜੇ ਮੇਰੇ ਤਾਏ ਜੀ ਦੇ ਬ੍ਰਦਰ ਨੇ ਉਹਨਾਂ ਨੂੰ ਦੇਖਿਆ ਵੀ ਉਹ ਤਾਂ ਬਰਿਆਮ ਸਿੰਘ ਤਾਂ ਇੱਥੇ ਹੈ ਨਹੀਂ, ਉਹ ਸ਼ਿਪ 'ਚ ਚਲੇ ਗਏ। ਸ਼ਿਪ 'ਚ ਜਦੋਂ ਉੱਥੇ ਕੈਪਟਨ ਨੂੰ ਪੁੱਛਿਆ ਤਾਂ ਵੀ ਉਹ ਕਿੱਥੇ, ਉਹ ਕਹਿੰਦੇ ਤੁਸੀਂ ਦੇਖਿਓ। ਜਦੋਂ ਦੇਖਿਆ ਤਾਂ ਇਹ ਬਾਪੂ ਜੀ ਉੱਥੇ ਵਰਦੀ ਪਾ ਕੇ ਬੈਠੇ, ਅਤੇ ਫਿਰ ਉਹ ਜਿਹੜਾ ਇਹਨਾਂ ਦਾ ਕੋਈ ਇੰਚਾਰਜ ਹੋਊਗਾ ਉਹ ਕਹਿੰਦਾ ਵੀ ਇਹ ਤੂੰ ਜਾ ਨਹੀਂ ਸਕਦਾ, ਤੂੰ ਅੰਡਰ ਏਜ ਆ, ਤੂੰ ਨਹੀਂ ਜਾ ਸਕਦਾ ਜੇ। ਫਿਰ ਇਹਨਾਂ ਨੂੰ ਕੱਢ ਲਿਆਂਦਾ
ਵਾ।
ਜਦੋਂ ਸ਼ਿਪ ਨੂੰ 3 ਦਿਨ ਹੋਏ ਚੱਲੇ ਤੋਂ ਬੰਬੇ ਤੋਂ, ਅਤੇ ਉਹ ਦੁਸ਼ਮਣ ਨੇ ਤਾਰਪੇਡੂ ਲੈ ਕੇ ਜੋ ਵੀ ਕੀਤਾ ਉਹਨੂੰ ਡੋਬ ਦਿੱਤਾ ਪਾਣੀ।
ਓਹੋ, ਗੋਲਾ
ਕੁਛ ਵੀ ਜੋ ਵੱਜਿਆ ਉਹਨਾਂ ਤਾਰਪੀਡੋ ਉਹ ਮਾਰ ਕੇ ਉਹਨੂੰ ਡਿਸਟਰੋਏ ਕਰ ਦਿੱਤਾ। ਉਹਦੇ ਵਿੱਚ 1700 ਆਪਣਾ ਇੰਡੀਅਨ ਸੀਗਾ, ਪੰਜਾਬੀ ਜੇ ਆਪਣੇ ਸਿੱਖ ਫੌਜ ਸੀ, 1700 ਸੀ ਸਾਰਾ, ਉਹ ਸਾਰੇ ਮਰ ਗਏ। ਬਚਿਆ ਕੌਣ? ਬਾਪੂ ਜੀ। ਅਤੇ ਫਿਰ ਸਾਰੇ ਕਹਿੰਦੇ ਵੀ ਤੇਰੀ ਕਿਸਮਤ ਸੀ, ਨਹੀਂ ਤੂੰ ਵੀ ਨਾਲ ਚਲੇ ਜਾ, ਬਚਾਉਣ ਵਾਲਾ ਬੜਾ
ਰੱਬ ਨੇ ਹੱਥ ਦੇ ਕੇ ਰੱਖਿਆ।
ਹਾਂਜੀ,
ਪਰ ਉਹਨਾਂ ਨੂੰ ਚਾਹ ਫੇਰ ਵੀ ਸੀ ਜਾਣ,
ਚਾਹ ਫੇਰ ਵੀ ਸੀ। ਹਾਂਜੀ, ਫਿਰ 14 ਜਦੋਂ ਆਪਣੇ ਇਹ ਲੜਦੇ ਸੀਗੇ, ਇਹ ਈਜਿਪਟ 'ਚ ਲੜੇ।
ਈਜਿਪਟ ਉਹਨਾਂ ਨੂੰ ਜਾਣ ਦੀ ਇਜਾਜ਼ਤ ਕਿਵੇਂ ਮਿਲੀ ਅਗਰ ਉਹਨਾਂ ਦੀ ਉਮਰ ਕੱਚੀ ਸੀ?
ਉਹ ਹੋ ਗਿਆ ਸੀ ਉਸ ਉਮਰ ਦੇ, ਹੋ ਗਿਆ ਸੀ।
ਅੱਛਾ,
ਆ ਉਸ ਉਮਰ ਦੇ ਹੋ ਗਿਆ ਸੀ। ਫਿਰ ਇਹ ਉੱਧਰ ਸਾਰੇ ਲੜੇ ਨਾ, ਆ ਉੱਤੇ ਪੇਪਰਾਂ ਦੇ ਸਾਰੇ ਲਿਖਿਆ ਨਾ, ਜਿੱਥੇ ਜਿੱਥੇ ਗਏ ਮੈਡਲ ਮਿਲੇ ਉਹਨਾਂ ਨੂੰ
ਜੀ।
ਇਹ ਕੁਛ ਥੋੜ੍ਹੀਆਂ ਹਾਸੇ ਵਾਲੀਆਂ ਵੀ ਗੱਲਾਂ ਹੈਗੀਆਂ, ਅਤੇ ਮੈਂ ਤੁਹਾਨੂੰ ਦੱਸਦਾ। ਉਹ ਈਜਿਪਟ ਲੜਦੇ ਸੀਗੇ ਤਾਂ ਇੱਕ ਹਫ਼ਤੇ ਫੂਡ ਇਹ ਨਾ ਮਿਲੇ, ਕਿਉਂਕਿ ਉਹ ਲਗਾਤਾਰ ਲੜਦੇ ਰਹੇ ਉੱਥੇ।
ਅੱਛਾ, ਲੰਗਰ ਨਾ ਬਣਿਆ, ਖਾਣਾ ਨਾ?
ਨਹੀਂ, ਉਹ ਖੱਚਰਾਂ 'ਤੇ ਆਉਂਦਾ ਸੀ।
ਅੱਛਾ,
ਖੱਚਰਾਂ 'ਤੇ ਹੁਣ ਆ ਨਹੀਂ ਸੀ ਸਕਦੇ, ਅਤੇ ਜਿਹੜਾ ਕੁਛ ਹੋਊਗਾ ਉਹਨਾਂ ਦੇ ਕੋਲ ਖਾਣ ਪੀਣ ਨੂੰ ਉਹ ਖਤਮ ਹੋ ਗਿਆ। ਕਿਉਂਕਿ ਇਹ ਕੁਛ ਗੱਲਾਂ ਦੱਸਦੇ ਜਦੋਂ ਸਾਡੇ ਆਉਂਦੇ ਹੁੰਦੇ ਸੀਗੇ ਰਿਸ਼ਤੇਦਾਰ ਪਰਾਹੁਣੇ ਇਹਨਾਂ ਦੇ ਮਿਲਤੀ ਦੇ, ਅਤੇ ਇਹ ਉੱਠ ਬੈਠ ਕੇ ਉਹਨਾਂ ਨਾਲ ਗੱਲਾਂ ਕਰਦੇ ਹੁੰਦੇ ਸੀਗੇ, ਤਾਂ ਮੈਂ ਵੀ ਇਹਨਾਂ ਦੇ ਕੋਲ ਬੈਠ ਜਾਣਾ ਅਤੇ ਉਹਨਾਂ ਨੂੰ ਚਾਹ ਚੂਹ ਪੜਾਉਣੀ, ਅਤੇ ਮੈਂ ਵੀ। ਤਾਂ ਇਸ ਕਰਕੇ ਫਿਰ ਮੈਨੂੰ ਸਾਰੀਆਂ ਗੱਲਾਂ ਯਾਦ ਹੁੰਦੀਆਂ
ਜੀ,
ਜਦੋਂ ਉਹਨਾਂ ਨੂੰ ਬੈਠਣਾ, ਘਰ ਬੈਠੇ ਗੱਲਾਂ ਆਪਣੀਆਂ ਫੌਜੀਆਂ ਦੀਆਂ ਗੱਲਾਂ ਕਰਨੀਆਂ, ਅਤੇ ਫਿਰ ਉਹ ਮੈਨੂੰ ਯਾਦ ਹੋ ਗਈਆਂ ਸਾਰੀਆਂ
ਜੀ।
ਅਤੇ ਉਹ ਦੱਸਦੇ ਜਦੋਂ ਅਸੀਂ ਈਜਿਪਟ ਲੜਦੇ ਸੀਗੇ, ਕਹਿੰਦੇ ਵੀ ਫੂਡ ਆਈ ਨਾ, ਖੱਚਰਾਂ ਆਈਆਂ ਨਾ, ਅਤੇ ਜਿਹੜੀ ਸਾਡੇ ਕੋਲ ਸੀਗੇ ਪਾਣੀ ਪੂਣੀ ਹੋਰ ਸੀਗਾ ਉਹ ਮੁੱਕ ਗਿਆ, ਅਤੇ ਲੜਾਈ ਇੰਨੀ ਹੋਈ ਸੀ ਕਿ ਅਸੀਂ ਜਦੋਂ ਸਿਰ ਮਾੜਾ ਵੀ ਚੱਕਦੇ ਸੀਗੇ ਤਾਂ ਫਿਰ ਉਹ ਸ਼ੂਟ ਕਰਦੇ, ਬਹੁਤ ਲੜਾਈ, ਬਹੁਤ ਉੱਥੇ ਆਪਣੇ ਮਰੇ। ਤਾਂ ਫਿਰ ਕਹਿੰਦੇ ਜਦੋਂ ਪਹਿਲਾਂ ਉਹਨਾਂ ਜਿੱਦਣ ਇਹ ਲੜਾਈ ਸ਼ੁਰੂ ਹੋਈ ਉੱਥੇ, ਤਾਂ ਇਹਨਾਂ ਨੇ ਬ੍ਰਿਟਿਸ਼ ਆਰਮੀ ਭੇਜੀ। ਉਸ ਸੰਤ ਦੱਸਦੇ ਸੀਗੇ ਬ੍ਰਿਟਿਸ਼ ਆਰਮੀ ਜਿਹੜੀ ਸੀਗੀ ਬਈ 2 ਘੰਟੇ ਨਹੀਂ ਲੜ ਸਕੀ। ਫਿਰ ਉਹਨਾਂ ਨੇ ਇਹ ਹੁਕਮ ਕਰ ਦਿੱਤਾ, ਔਰਡਰ ਦੇ ਦਿੱਤਾ ਬਈ ਇੰਗਲਿਸ਼ ਨਹੀਂ ਜਾਏਗੀ ਲੜੇਗੀ ਆਰਮੀ, ਇੰਡੀਅਨ ਆਰਮੀ ਆ। ਇਸ ਕਰਕੇ ਜਦੋਂ ਵੀ ਲੜਾਈ ਹੁੰਦੀ ਸਿੱਖਾਂ ਨੂੰ ਪਹਿਲਾਂ ਭੇਜਦੇ ਸੀ, ਸਿੱਖਾਂ ਨੂੰ ਸਭ ਜਿੱਥੇ ਵੀ ਭੇਜਣਾ ਉਹਨਾਂ ਨੇ ਸਿੱਖਾਂ ਨੂੰ ਭੇਜਣਾ। ਅੱਛਾ, ਉੱਥੇ ਕਹਿੰਦੇ ਵੀ ਸਾਨੂੰ 3 ਦਿਨ, ਫਿਰ ਸਾਨੂੰ ਅਸੀਂ ਭੁੱਖਿਆ ਸਾ ਕੁਛ ਨਾ ਮਿਲਿਆ। ਫਿਰ ਲੜਾਈ 1 ਦਿਨ 2 ਦਿਨ ਜਿੰਨੇ ਵੀ ਹਟ ਗਈ। ਫਿਰ ਅਸੀਂ ਖੇਤਾਂ ਵਿੱਚ ਦੀ ਅਸੀਂ ਜਾ ਰਹੇ ਸੀਗੇ ਅਤੇ ਖੇਤਾਂ ਦੇ ਉਹ ਜਿਹੜੇ ਈਜਿਪਸ਼ੀਅਨ ਸੀਗੇ ਉਹ ਗੱਠੇ ਪਿਆਜ਼ ਜਿਹੜੇ ਉਹ ਪੱਟਦੇ ਸੀਗੇ ਅਤੇ ਭੁੱਖੇ ਸੀਗੇ ਸਾਡੇ ਆਖੇ 300-250 ਬੰਦਾ ਹੋਊਗਾ, 300-250 ਬੰਦਾ ਉਹਨਾਂ ਦਾ। ਉਹ ਕਹਿੰਦੇ ਜਦੋਂ ਉਹਨਾਂ ਨੂੰ ਬੋਲ ਦੇਖਿਆ, ਉਹ ਗਰੇ ਦੇਖੇ ਤਾਂ ਉਹ ਖਾਣ ਨੂੰ ਦੌੜ ਪਏ। ਉਹਨਾਂ ਨੇ ਅੱਗੇ ਡੰਡੇ ਚੱਕ ਲਏ ਅਤੇ ਇਹਨਾਂ ਨੇ ਇਹ ਰਾਈਫਲ ਇੱਦਾਂ ਖੜੀ ਕਰ ਲਈ ਇੱਦਾਂ, ਅਤੇ ਉਹਨਾਂ ਨੂੰ ਡਰਾਇਆ, ਉਹ ਦੌੜ ਗਏ ਅਤੇ ਇਹਨਾਂ ਨੇ ਜਿੰਨੇ ਵੀ ਸੀਗੇ ਹੋ ਗਏ 2 ਬੋਰ ਵੱਡੇ, ਉਹ ਸਾਰੇ ਖਾ ਗਏ ਕਿਉਂਕਿ ਭੁੱਖ ਖਾਣ ਨੂੰ ਹੈ ਹੀ ਕੁਛ ਨਹੀਂ ਸੀ, ਕਹਿੰਦੇ ਇੰਨੀ ਭੁੱਖ ਲੱਗੀ ਉਹ ਸੀਗੀ। ਅਤੇ ਫਿਰ ਉਹ ਖਾ ਗਿਆ। ਫਿਰ ਉਹਨਾਂ ਨੇ ਜਿਹੜਾ ਇਹਨਾਂ ਫੌਜੀਆਂ ਦਾ ਕੋਈ ਇੰਚਾਰਜ ਜਨਰਲ ਹੋਊਗਾ ਉਹਨਾਂ ਕੋਲ ਕੰਪਲੇਨ ਕਰ ਦਿੱਤੀ ਵੀ ਸਾਡੇ ਸਾਰਾ ਇਹ ਸਾਡੀ ਖੇਤੀ ਸੀਗੀ ਸਾਰੇ ਖਾ ਗਏ। ਉਹ ਫਿਰ ਆਏ ਤਾਂ ਇਹਨਾਂ ਨੂੰ ਆ ਕੇ ਕਹਿਣ ਲੱਗੇ ਵੀ ਚਲੋ ਸਾਨੂੰ ਇਹ ਜਿਹੜੀ ਆ ਕੰਪਨਸੇਸ਼ਨ ਤਾਂ ਅਸੀਂ ਪੂਰੀ ਕਰ ਦੇਣੀ ਆ, ਪਰ ਮੈਨੂੰ ਇਹ ਦਿਖਾ ਲਓ ਦੱਸੋ ਵੀ ਇਹ ਖਾਧੇ ਤੁਸੀਂ ਕਿੱਦਾਂ ਆ, ਇਹ ਖਾਧੇ ਕਿੱਦਾਂ ਆ। ਫਿਰ ਉਹਨਾਂ ਨੇ ਕਿਹਾ ਵੀ ਚੰਗਾ ਸਾਨੂੰ ਬੋਲ 'ਤੇ ਲੈ ਜਾਓ। ਉਹ ਸਾਰੇ ਫੌਜ ਜੰਗ ਸੀਗੇ ਸਾਰੇ, ਉਹ ਕਹਿੰਦੇ ਸਾਨੂੰ ਲੈ ਜਾਓ, ਅਸੀਂ ਸਾਨੂੰ ਹੁਣ ਵੀ ਭੁੱਖ ਲੱਗੀ ਹੋਈ ਆ। ਉਹ ਫਿਰ ਲੈ ਗਿਆ, ਕਹਿੰਦੇ ਉਹ ਵੀ ਖਾ ਗਿਆ ਉਸੇ ਵੇਲੇ ਉਹਦੇ ਸਾਹਮਣੇ। ਉਹ ਕਹਿੰਦੇ ਜਨਰਲ ਜਿਹੜਾ ਜੋ ਵੀ ਹੋਊਗਾ ਉਹਨਾਂ ਦਾ ਕਮਾਂਡਰ, ਉਹ ਕਹਿੰਦਾ ਵੀ ਮੈਂ ਤੁਹਾਡੇ ਲੋਕਾਂ ਤੋਂ ਹੈਰਾਨ ਹਾਂ ਅਤੇ ਖੁਸ਼ ਹਾਂ। ਤੁਸੀਂ ਕਿਤੇ ਵੀ ਹੋਵੋ, ਕੋਈ ਵੀ ਤੁਹਾਨੂੰ ਜਿੱਦਾਂ ਸਬਜ਼ੀ ਕੋਈ ਵੀ ਮਿਲੇ, ਤੁਸੀਂ ਇਹ ਖਾ ਕੇ ਨਾ ਤਾਂ ਤੁਸੀਂ ਫਿਰ ਤਿਆਰ ਹੋ ਜਾਂਦੇ ਲੜਨ ਨੂੰ,
ਫਰਜ਼ ਪੂਰਾ ਨਿਭਾਉਂਦੇ ਹੋ।
ਹਾਂ,
ਮੰਗਾਂ ਕੋਈ ਨਹੀਂ,
ਕੋਈ ਮੰਗਦੇ ਨਹੀਂ, ਕੋਈ ਕੁਛ ਨਹੀਂ, ਵੀ ਤੁਸੀਂ ਇੰਨੇ ਬਰੇਵ ਆ
ਜੀ,
ਇਹ ਆਮ ਨਹੀਂ ਕੋਈ ਚੀਜ਼ ਜਿਹੜਾ ਤੁਸੀਂ ਕੋਈ ਵੀ ਤੁਹਾਨੂੰ ਇੱਦਾਂ ਸਬਜ਼ੀ ਸੁਬਜ਼ੀ ਮਿਲਦੀ ਹੈ ਤੁਸੀਂ ਖਾ ਕੇ ਫਿਰ ਤਿਆਰ ਹੋ ਜਾਂਦੇ ਹੋ।
ਬਿਲਕੁਲ ਸਹੀ। ਇਤਿਹਾਸ ਇਹ ਦੱਸਦਾ ਹੈ ਕਿ ਮਹਾਰਾਜਾ ਪਟਿਆਲਾ ਦੀ ਸਾਰੀ ਫੌਜਾਂ ਗਈਆਂ ਸਨ ਮੈਸੋਪੋਟੇਮੀਆ, ਜੋ ਤੁਸੀਂ ਦੱਸ ਰਹੇ ਹੋ, ਇਰਾਕ ਵਾਲੇ ਪਾਸੇ ਅਤੇ ਫਿਰ ਮਿਸਰ ਵਿੱਚ ਵੀ, ਈਜਿਪਟ ਵਿੱਚ ਵੀ, ਅਤੇ ਇਹ 14-6 ਦੀ ਜਿਹੜੀ ਬਟਾਲੀਅਨ ਗਈ ਸੀ ਇੰਡੀਆ ਤੋਂ ਪਹਿਲਾਂ, ਇਸਨੇ ਮੈਸੋਪੋਟੇਮੀਆ ਜਾਣਾ ਸੀ ਪਰ ਉਹਨਾਂ ਨੇ ਫਿਰ ਗਲੀਪਲੀ ਭੇਜਿਆ ਤਾਂ ਕਿ ਐਨਜ਼ੈਕਸ ਦੀ ਮਦਦ ਕੀਤੀ ਜਾ ਸਕੇ। ਸੋ ਤੁਹਾਡੇ ਪਿਤਾ ਜੀ ਹੁਣ ਗਲੀਪਲੀ ਪਹੁੰਚੇ 1915 ਚ, ਉਹਦਾ ਦੱਸੋ ਕੀ ਕੁਝ ਉਹਨਾਂ ਨੇ ਤੁਹਾਨੂੰ
ਉਹਨਾਂ ਨੇ ਇਹ ਦੱਸਿਆ ਕਿ ਕਿਉਂਕਿ ਜਿਹੜੇ ਗਲੀਪੀ ਸੀਗੇ ਇਹ ਤਰਕਿਸ਼ ਉੱਚੀ ਜਗ੍ਹਾ ਸੀਗੇ ਅਤੇ ਇਹ ਬ੍ਰਿਟਿਸ਼ ਇੰਡੀਅਨ ਅਤੇ ਆਸਟ੍ਰੇਲੀਆ ਤਿੰਨੇ ਫੌਜਾਂ ਜਿਹੜੀਆਂ ਤਿੰਨੇ ਇਹ ਲੜ ਰਹੀਆਂ ਸੀਆਂ। ਲੜਦਿਆਂ ਤਾਂ ਬੜੀ ਜ਼ੋਰ ਦੀ ਲੜਾਈ ਹੋ, ਇਹ ਜਿਹੜੇ ਆਸਟ੍ਰੇਲੀਅਨ ਸੀ ਉਹ ਇੱਕ ਪਾਸੇ ਚਲੇ ਗਏ, ਉਹਨਾਂ ਦਾ 3 ਹਫ਼ਤੇ ਪਤਾ ਹੀ ਨਹੀਂ ਲੱਗਾ। ਅੱਛਾ, ਜਿਹੜੇ ਆਪਣੇ ਸਿੱਖ ਰੈਜੀਮੈਂਟ ਅਤੇ ਬ੍ਰਿਟਿਸ਼ ਇੱਕ ਪਾਸੇ ਸੀ, ਉਸ ਨੂੰ ਫਾਇੰਡ ਕਰਨ ਵਾਸਤੇ ਵੀ ਪਤਾ ਨਹੀਂ ਉਹ ਕਿੱਥੇ ਸਾਰੇ ਹੀ ਮਰ ਗਈ ਆ ਕਿ ਕੀ ਹੋਇਆ, ਪਤਾ ਹੀ ਨਹੀਂ ਸੀ ਲੱਗਦਾ ਉਹਨੂੰ 3 ਹਫ਼ਤੇ। ਉਹ ਫਾਇੰਡ ਕਰਨ ਵਾਸਤੇ ਇਹਨਾਂ ਨੇ ਜਿਹੜੀ 14 ਸਿੱਖ ਰੈਜੀਮੈਂਟ ਸੀ ਉਹਨੂੰ ਭੇਜਿਆ। ਅੱਛਾ, ਉਹ ਜਦੋਂ ਵੀ ਕੋਈ ਜਾਂਦਾ, ਪਹਿਲਾਂ ਜਾਂਦਾ ਸੀ ਬੰਦਾ ਅਤੇ ਉਹ ਉੱਚੇ ਥੈਂ ਸੀ, ਅਤੇ ਉਹ ਜਦੋਂ ਵੀ ਬੰਦਾ ਆਪਣਾ ਫੌਜੀ ਜਾਂਦਾ ਸੀ ਅਤੇ ਉਹਨੂੰ ਮਾਰ ਦਿੰਦੇ, ਫਾਇਰ ਕਰ ਦਿੰਦੇ ਸੀ,
ਗੋਲੀ ਲੱਗ ਜਾਂਦੀ ਸੀ।
ਉਹ ਇਸ ਤਰ੍ਹਾਂ ਕਰਦੇ ਕਰਦੇ 4 ਬਚ ਗਏ ਅਤੇ ਸਾਰੇ ਜਿਹੜੀ ਸੀਗੇ ਜਿੰਨੀ ਵੀ ਫੌਜ ਸੀਗੀ ਆਪਣੀ 40 ਸਿੱਖ ਉਹ ਸਾਰੇ ਮਰ ਗਏ। ਇੱਕ 150 ਸੀਗੇ ਉਹਨਾਂ 'ਚੋਂ, 4 ਰਹਿ ਗਏ, ਸਾਰੇ ਮਰ ਗਏ। ਅਤੇ ਬਾਪੂ ਜੀ ਸੀ ਸਿਗਨਲ ਦੇ ਵਿੱਚ, ਅਤੇ ਫਿਰ ਉਹ ਜਿਹੜੇ 4 ਸੀਗੇ ਉਹ ਆਫਿਸਰ ਹੋ ਗਏ 2 ਜਿਹੜੇ ਸੀਗੇ, ਅਤੇ ਉਹ ਕਹਿੰਦੇ ਵੀ ਹੁਣ ਦੇਖੋ ਵੀ ਤੁਹਾਡੀ ਵਾਰੀ ਆ, ਵੀ ਆਪਾਂ ਸਾਰਿਆਂ ਨੇ ਟਨ ਬਾਏ ਟਨ ਮਰ ਜਾਣਾ, ਆਪਾਂ ਡਿਊਟੀ ਦੇਣੀ ਆ। ਅਤੇ ਬਾਪੂ ਜੀ ਕਹਿੰਦੇ ਵੀ ਮੈਂ ਇਸ ਰਸਤੇ ਵੱਲ ਦੀ ਨਹੀਂ ਜਾਣਾ। ਉਹ ਕਹਿੰਦੇ ਜਾਓ ਕਿਸੇ ਰਸਤੇ ਵੱਲ ਦੀ ਵੀ ਜਾਓ, ਤੁਸੀਂ ਅਸੀਂ ਆਪਣੀ ਡਿਊਟੀ ਕਰਨੀ। ਉਹ ਫਿਰ ਬੈਕ ਸਾਈਡ ਦੀ ਗਏ ਦੂਸਰੇ ਪਾਸੇ ਦੀ ਕਰੋਲਿੰਗ ਕਰਕੇ। ਅੱਛਾ, ਉਹ ਫਿਰ ਗੋਡੇ ਭਰ ਕਰੋਲਿੰਗ ਕਰਦੇ ਸੀਗੇ ਤਾਂ ਉਹ ਫਿਰ ਇੱਦਾਂ ਗਏ ਕਰਦੇ ਕਰਦੇ ਗਏ ਥੋੜ੍ਹਾ ਚਿਰ, ਕਹਿੰਦੇ ਮੈਂ ਕਰੋਲਿੰਗ ਕੀਤੀ ਤਾਂ ਕੁਦਰਤੀ ਜਿੱਦਾਂ ਕੁਦਰਤੀ ਮੈਨੂੰ ਇੱਕ ਜਿਹੜਾ ਖਾਲਾ ਹੁੰਦਾ, ਖਾਲਾ ਤੁਸੀਂ ਜਾਣਦੇ ਹੋ, ਖਾਲਾ ਉਹ ਮਿਲ ਗਿਆ ਜਿਹਦੇ 'ਚ ਪਾਣੀ, ਉਹ ਖਾਲਾ ਮਿਲ ਗਿਆ ਦਿਸ ਪਿਆ। ਅਤੇ ਫਿਰ ਮੈਂ ਰੁੜਦਾ ਰੁੜਦਾ ਗਿਆ ਉੱਥੇ, ਕਿਉਂਕਿ ਸਿਰ ਤਾਂ ਮੈਂ ਬੜਾ ਚੱਕ ਨਹੀਂ ਸੀ ਸਕਦਾ, ਜੇ ਮੈਂ ਉੱਠਦਾ ਸੀ ਤਾਂ ਸਿਰ ਦਾ ਉਹ ਫਾਇਰ ਕਰ ਦਿੰਦੇ ਸੀਗੇ। ਅਤੇ ਫਿਰ ਮੈਂ ਲੰਮੇ ਪਏ ਨੇ, ਜਿਹੜੀ ਮੇਰੀ ਕੋਲ ਉਹ ਬੰਦੂਕ ਸੀਗੀ, ਰਾਈਫਲ ਸੀ, ਉਹਦਾ ਜਿਹੜਾ ਮੋਹਰਲਾ ਹਿੱਸਾ ਤਿੱਖਾ ਹੁੰਦਾ, ਉਹਦੇ ਨਾਲ ਫਿਰ ਮੈਂ ਕੱਟਣਾ ਸ਼ੁਰੂ ਕਰ ਦਿੱਤਾ। ਫਿਰ ਕੱਟਿਆ, ਕੱਟ ਕੇ ਫਿਰ ਉਹਦੇ ਵਿੱਚ ਵੜਿਆ, ਫਿਰ ਕਰੋਲਿੰਗ ਕੀਤੀ, ਦੋ ਘੰਟੇ ਕਰਦਾ ਰਿਹਾ। ਮੇਰੀ ਜਿਹੜੀ ਪੈਂਤ ਸੀ ਉਹ ਫਿਰ ਫਟ ਗਈ ਗੋਲੀਆਂ ਤੋਂ, ਉਹ ਫਿਰ ਫਟ ਗਈ। ਤਾਂ ਫਿਰ ਮੈਂ ਪੱਗ ਆਪਣੀ ਪਾੜ ਕੇ ਤਾਂ ਦੋਨੇ ਗੋਡਿਆਂ 'ਤੇ ਬੰਨੀ, ਫਿਰ ਮੈਂ ਗੋਡਿਆਂ ਦੇ ਭਾਰ ਫਿਰ ਰੋੜਨਾ ਸ਼ੁਰੂ ਕਰ ਦਿੱਤਾ। ਸੂਰਜ ਥੋੜ੍ਹਾ ਜਿਹਾ ਰਹਿੰਦਾ ਸੀਗਾ, ਉਹ ਜਿਹੜਾ ਸੀਗਾ ਖਾਲਾ ਖਤਮ ਹੋ ਗਿਆ। ਫਿਰ ਹੁਣ ਉਹਦੇ ਵਿੱਚ ਤੋਂ ਕਹਿੰਦੇ ਸੀ ਮੈਂ ਫਿਰ ਨਿਕਲਣਾ ਸੀ, ਫਿਰ ਮੈਂ ਉਹਨੂੰ ਕੱਟਿਆ। ਫਿਰ ਜਦੋਂ ਕੱਟ ਕੇ ਉਹਦੇ ਵਿੱਚ ਨਿਕਲਿਆ, ਉਹਦੇ ਨਾਲ ਹੀ ਇੱਕ ਬੱਟ ਸੀਗੀ, ਇੱਦਾਂ ਬੰਨਾ ਜਿਹਾ ਸੀ ਬੰਨਾ। ਤਾਂ ਫਿਰ ਉਹਦੇ ਨਾਲ ਮੈਂ ਰਿੜਨਾ ਸ਼ੁਰੂ ਕਰ ਦਿੱਤਾ ਗੋਡਿਆਂ ਭਾਰ। ਜਦੋਂ ਫਿਰ ਥੋੜ੍ਹਾ ਜਿਹਾ ਸੂਰਜ ਰਿਹਾ, ਤਾਂ ਮੈਂ ਫਿਰ ਕਹਿੰਦੇ ਮੈਂ ਉਹਨਾਂ ਨੂੰ ਸਿਗਨਲ ਦਿੱਤਾ ਆਪਣੀ ਜਿਹੜੀ ਉੱਧਰ ਸੀਗੀ। ਜਦੋਂ ਮੈਂ ਆਪਣੇ ਖੱਬੇ ਗੋਡੇ 'ਤੇ ਸ਼ੀਸ਼ਾ ਰੱਖ, ਜੋ ਵੀ ਹੋਊਗਾ ਉਹਨਾਂ ਦਾ, ਉਹ ਰੱਖਿਆ ਅਤੇ ਸਿਗਨਲ ਦਿੱਤਾ, ਉਹਨਾਂ ਨੇ ਮੈਨੂੰ ਫਾਇਰ ਕੀਤਾ।
ਮਤਲਬ ਟਰਕਿਸ਼ ਨੇ ਦੇਖ ਲਿਆ, ਹਾਂ, ਇਹ ਸਿਗਨਲ ਤੇ ਆਪਣੇ ਫੌਜੀਆਂ ਨੂੰ ਕਰ ਰਹੇ ਸਨ?
ਨਹੀਂ, ਸਿਗਨਲ ਤਾਂ ਆਪਣੇ ਆਸਟ੍ਰੇਲੀਆ ਨੂੰ ਦੇਣਾ ਸੀਗਾ, ਅਤੇ ਉਹਨਾਂ ਨੇ ਉਹ ਜਦੋਂ ਸ਼ੀਸ਼ਾ ਦੇਖਿਆ ਅਤੇ ਉਹਨਾਂ ਨੇ ਫਾਇਰ ਕਰ ਦਿੱਤਾ, ਅਤੇ ਬਾਪੂ ਜੀ ਉੱਥੇ ਜ਼ਖਮੀ ਹੋ ਗਏ। ਫਿਰ ਕਹਿੰਦੇ ਫਿਰ ਬਹੁਤ ਲਹੂ ਚੱਲਣਾ, ਮੈਂ ਬੇਹੋਸ਼ ਹੋ ਗਿਆ, ਫਿਰ ਮੈਨੂੰ ਤਾਂ ਪਤਾ ਨਹੀਂ ਰਿਹਾ। ਫਿਰ ਕਹਿੰਦੇ ਤਕਰੀਬਨ 2 ਘੰਟੇ ਬਾਅਦ ਕਿਤੇ ਮੈਨੂੰ ਜਾਗ ਆਈ, ਜਦੋਂ ਜਾਗ ਆਈ ਤਾਂ ਥੋੜ੍ਹਾ ਜਿਹਾ ਡਾਰਕ ਸੀਗਾ। ਫਿਰ ਕਹਿੰਦੇ ਫਿਰ ਮੈਂ ਸਿਗਨਲ ਉਹਨਾਂ ਨੂੰ ਦਿੱਤਾ, ਹੁਣ ਉਹ ਮੈਨੂੰ ਦੇਖ ਨਹੀਂ ਸੀ ਸਕਦੇ, ਉਹਨਾਂ ਤੱਕ ਫਿਨਿਸ਼ ਹੋ ਗਿਆ
ਜੀ,
ਉਹਨਾਂ ਫਿਨਿਸ਼ ਹੋ ਗਿਆ। ਫਿਰ ਉਹਨਾਂ ਨੇ ਉਹ ਪਿਕਅਪ ਕਰ ਲਿਆ, ਆਪਣੇ ਆਸਟ੍ਰੇਲੀਆ ਨੇ ਪਿਕਅਪ ਕਰ ਲਿਆ। ਉਹ ਕਹਿੰਦੇ ਵੀ ਬਾਕੀ ਉਹਨਾਂ ਫਿਰ ਸਾਰੇ ਕਹਿੰਦੇ ਕੁਐਸਚਨ ਪੁੱਛੋ, ਕਹਿੰਦੇ ਵੀ ਸਾਰੇ ਮਰ ਗਏ ਆ, ਅਸੀਂ 4 ਬੰਦੇ ਰਹਿੰਦੇ ਹਾਂ, ਬਾਕੀ ਜਿੰਨੇ ਵੀ ਇਹ 150 ਵਿੱਚੋਂ ਸਾਰੇ ਮਰ ਗਏ ਆ, ਅਤੇ ਮੈਂ ਜ਼ਖਮੀ ਹੋਇਆ, ਹੁਣ ਮੈਨੂੰ ਹੋਸ਼ ਆਈ ਆ ਵੀ ਮੈਂ ਨਹੀਂ ਹੁਣ ਪਹੁੰਚ ਨਹੀਂ ਸਕਦਾ ਮੈਂ। ਅਤੇ ਉੱਧਰੋਂ ਉਹਨਾਂ ਦਾ ਜਵਾਬ ਕਹਿੰਦੇ ਆਇਆ ਵੀ ਤੂੰ ਇੱਥੇ ਦਾ ਸਾਨੂੰ ਪਤਾ ਕਿੱਥੇ ਆ, ਤੂੰ ਹੁਣ ਇੱਥੋਂ ਹਿੱਲੀ ਨਾ, ਅਸੀਂ ਬਾਹਲੀ ਦੂਰ ਨਹੀਂ, ਅਸੀਂ ਤੈਨੂੰ ਪਿਕਅਪ ਕਰਦੇ ਹਾਂ।
ਤੁਹਾਨੂੰ ਪਤਾ ਹੈ ਕਿਵੇਂ ਆਪਸ 'ਚ ਬੋਲਚਾਲ ਕਿਵੇਂ ਹੁੰਦੀ ਸੀ, ਕਿਸ ਭਾਸ਼ਾ 'ਚ ਹੁੰਦੀ ਸੀ? ਕਿ ਤੁਹਾਡੇ ਪਿਤਾ ਜੀ ਅੰਗਰੇਜ਼ੀ ਤਾਂ ਨਹੀਂ ਜਾਣਦੇ ਸਨ?
ਜਾਣਦੇ ਸੀ।
ਅੱਛਾ, ਜਾਣਦੇ ਸਨ?
ਜਾਂ ਉਹੀ ਉਹੀ ਜਿਹੜੀ ਪੜ੍ਹਾਈ ਆ।
ਅੱਛਾ ਅੱਛਾ, ਬੱਚਾ ਪਾਰਟੀ ਵਿੱਚ ਜਿਹੜਾ ਸਿੱਖੇ
ਸੀ ਉਹੀ ਪੜਾਉਂਦੇ ਰਹੇ ਆ ਨਾ।
ਮਤਲਬ ਥੋੜੀ ਥੋੜੀ ਅੰਗਰੇਜ਼ੀ ਬੋਲਦੇ ਹੁੰਦੇ ਸੀ,
ਉਹ ਬੋਲਦੇ ਸੀ,
ਕਿਉਂਕਿ ਪੀਟਰ ਸਟੈਨਲੀ ਦੀ ਕਿਤਾਬ ਵਿੱਚ ਇਹ ਲਿਖਿਆ ਨਾ ਕਿ ਜਿਹੜੇ ਗੋਰੇ ਅਫਸਰ ਸਨ, ਖਾਸ ਕਰ ਆਸਟ੍ਰੇਲੀਆ, ਨਿਊਜ਼ੀਲੈਂਡ, ਐਨਜ਼ੈਕ ਸਨ, ਇਹਨਾਂ ਨੇ ਕੁਝ ਲਫ਼ਜ਼ ਸਿੱਖੇ ਹੋਏ ਸਨ, ਦੁਸ਼ਮਣ ਦਿਖਾ, ਇਸ ਤਰ੍ਹਾਂ ਕਰਕੇ ਪੁੱਛਦੇ ਹੁੰਦੇ ਸਨ।
ਉਹ ਇਦਾਂ ਤਾਂ ਨਹੀਂ, ਮੈਨੂੰ ਪਤਾ ਨਹੀਂ ਆ, ਉਹ ਕਹਿੰਦੇ ਫਿਰ ਮੈਂ ਜਿੱਦਾਂ ਵੀ ਉਹ ਆਪਣੀ ਬੋਲੀ ਚ ਬੋਲਦੇ ਹੋਗੇ
ਆਪਸ ਚ,
ਉਹਨਾਂ ਨੂੰ ਇੰਗਲਿਸ਼ ਆਉਂਦੀ ਸੀ, ਰੋਮਨ ਉਰਦੂ ਆਉਂਦਾ ਸੀਗਾ।
ਯਕੀਨਨ ਉਹਨਾਂ ਦਾ ਇਲਾਜ ਫਿਰ ਉਸ ਤੋਂ ਬਾਅਦ ਹੋਇਆ ਹੋਣਾ ਤੇ ਤੰਦਰੁਸਤ ਹੋ ਗਏ ਹੋਣੇ ਨੇ?
ਨਹੀਂ, ਫਿਰ ਮੈਂ ਤੁਹਾਨੂੰ ਦੱਸਦਾ, ਉਹਨਾਂ ਨੂੰ ਫਿਰ ਉਹ ਜਿਹੜੇ ਸੀਗੇ ਆਸਟ੍ਰੇਲੀਅਨ ਆ ਕੇ ਚੱਕ ਕੇ ਲੈ ਕੇ ਗਏ ਆ ਉੱਥੋਂ। ਫਿਰ ਜਦੋਂ ਚੱਕ ਕੇ ਲੈ ਗਏ ਆ, ਅਤੇ ਫਿਰ ਇਹਨਾਂ ਨੂੰ ਤਾਂ ਦੂਸਰੇ ਦਿਨ ਭੇਜ ਦਿੱਤਾ ਉੱਥੇ ਫਰਾਂਸ। ਫਿਰ ਇਹਨਾਂ ਨੇ ਇਕੱਠੇ ਹੋ ਕੇ ਇਹਨਾਂ ਨੇ ਫਿਰ ਲੜਾਈ ਕੀਤੀ, ਫਿਰ ਟਰਕਿਸ਼ ਨੂੰ ਜਿੱਤਿਆ। ਉਹ ਫਿਰ ਜਿਹੜੀ ਵਰਲਡ ਵਾਰ ਹੋਈ ਆ, ਜਿੱਤੀ ਆ ਨਾ, ਇਹ ਫਿਰ ਉਹਦਾ ਇਹ
ਜੀ ਜੀ ਕਮਾਲ ਦੀਆਂ ਗੱਲਾਂ ਨੇ। ਦੇਖੋ, ਇੰਨੀਆਂ ਪੁਰਾਣੀਆਂ ਗੱਲਾਂ ਨੇ ਤੇ ਤੁਸੀਂ ਤੇ ਇੰਨਾ ਸਾਂਭ ਕੇ ਰੱਖਿਆ ਸਾਰੇ, ਤੁਸੀਂ ਮੈਨੂੰ ਦਸਤਾਵੇਜ਼ ਵੀ ਦਿਖਾਏ ਨੇ, ਪੜ੍ਹ ਪੜ੍ਹ ਕੇ ਨਾ ਮੇਰੇ ਦਿਲ ਨੂੰ ਕੁਝ ਹੁੰਦਾ ਕਿ ਉਹ ਇਹ ਵੱਡੇ ਬਜ਼ੁਰਗਾਂ ਦੀ ਕਿੰਨੀ ਵੱਡੀ, ਦੇਖੋ ਬਿਗਾਨੇ ਮੁਲਕ ਵਿੱਚ ਜਾ ਕੇ ਕਿਸੇ ਬਿਗਾਨੀ ਸਰਕਾਰ ਦੇ ਬਿਗਾਨੀ ਫੌਜ ਵਾਸਤੇ ਇਸ ਤਰ੍ਹਾਂ ਜਾਨ ਵਾਰ ਕੇ ਆਏ ਨੇ ਸਾਡੇ ਬਜ਼ੁਰਗ,
ਲੜੇ, ਦੇਖੋ ਕਿੰਨੀ ਥਾਂ ਹਾਜ਼ਰ, ਦੇਖੋ ਮੈਡਲ ਹੈ, ਕਿੰਨੀ ਥਾਂ ਲੜੇ ਆ ਗਏ। ਹਾਂਜੀ, ਕਹਿੰਦੇ ਵੀ ਕੁਦਰਤ ਨੇ ਰੱਖਣਾ, ਜੇ ਮੈਨੂੰ ਮਾਰਨਾ ਹੁੰਦਾ ਨਾ ਤਾਂ ਉਹ ਜਦੋਂ ਜਹਾਜ਼ ਦੇ ਵਿੱਚੋਂ ਨਾ ਕੱਢਦੇ, ਸ਼ਿਪ ਦੇ ਵਿੱਚੋਂ ਨਾ ਕੱਢਦੇ,
ਸਹੀ,
ਮੈਂ ਚਲੇ ਜਾਣਾ ਸੀਗਾ।
ਹਾਂਜੀ,
ਹੁਣ ਗੋਲੀਆਂ ਕਹਿੰਦੇ ਜਦੋਂ ਗੋਲੀਆਂ ਇੰਨੀਆਂ ਇਜਿਪਟ ਚੱਲਦੀਆਂ ਸੀ, ਸਿਰ ਦੇ ਉੱਪਰ ਦੀ ਲੰਘੀ ਜਾਂਦੀਆਂ ਸੀ, ਜੇ ਮਾੜਾ ਜਿਹਾ ਵੀ ਹਿਲਦੇ ਤਾਂ ਉਹ ਹੋ ਜਾਣਾ ਸੀ।
ਹਾਂਜੀ
ਹਾਂਜੀ, ਇਹ ਸਰ ਇਹਨਾਂ ਨੂੰ ਬਲੈਕ ਲਾਈਨ, ਉਹ ਮੈਂ ਇੱਕ ਦਿਨ ਪੜ੍ਹਦਾ ਸੀ, ਇਹਨਾਂ ਨੂੰ ਬਲੈਕ ਲਾਈਨ ਕਹਿੰਦੇ ਸੀਗੇ, ਪਤਾ
ਜਿਵੇਂ ਲਕਸ਼ਮਣ ਰੇਖਾ ਹੈ, ਪਾਰ ਨਹੀਂ ਹੋ ਸਕਦੀ। ਤੇ ਕੋਈ ਹੋਰ ਉਹਨਾਂ ਨੇ ਕਦੀ ਕੋਈ ਗੱਲਾਂ ਦੱਸੀਆਂ ਕਿ ਜਦ ਆਸਟ੍ਰੇਲੀਅਨ ਜਾਂ ਐਨਜ਼ੈਕ ਸੈਨਿਕਾਂ ਨਾਲ ਇਹਨਾਂ ਦਾ ਵਾਹ ਪੈਂਦਾ ਸੀ, ਆਪਸ 'ਚ ਕੀ ਮੇਲ ਜੋਲ ਸੀ ਜਾਂ ਕੀ ਗੱਲਾਂ ਬਾਤਾਂ ਸਨ, ਕੋਈ ਇਹੋ ਜਿਹੀ ਗੱਲ ਹੈ?
ਤਾਂ ਉਹਨਾਂ ਨੇ ਨਹੀਂ ਮੈਨੂੰ ਕਦੇ ਕਿਹਾ ਵੀ ਇੱਦਾਂ ਹੈਗਾ ਵੀ ਸਾਡੀ ਆਪਸ ਵਿੱਚ ਜਿੰਨਾ ਵੀ ਸੀ ਇੰਗਲਿਸ਼ ਸੀਗੇ ਬਹੁਤ ਅੱਛਾ ਹੁੰਦਾ ਸੀਗਾ, ਵਰਤਾਅ
ਮਿਲਵਰਤਨ ਚੰਗਾ,
ਹਾਂਜੀ ਚੰਗਾ ਸੀਗਾ, ਕਿਉਂਕਿ ਸਾਰਿਆਂ ਨੂੰ ਪਤਾ ਸੀਗਾ ਜਿੰਨੇ ਵੀ ਜਿਹੜੇ ਸਿੱਖ ਆ ਇਹ ਬਹੁਤ ਬਹਾਦਰ ਕੌਮ ਆ
ਜੀ।
ਹਾਂ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਉਹਨਾਂ ਬੜੀ ਰਿਸਪੈਕਟ ਕਰਦੇ ਸੀਗੇ। ਮੈਂ ਤੁਹਾਨੂੰ ਮੈਡਲ ਵਾਸਤੇ ਦੱਸਦਾ, ਜਦੋਂ ਇਹਨਾਂ ਨੂੰ ਫਿਰ ਇਹ ਜੰਗ ਖਤਮ ਹੋਈ ਆ ਤਾਂ ਇਹਨਾਂ ਨੂੰ ਫਿਰ ਜਿਹੜਾ ਆਰਮੀ ਦਾ ਵੱਡਾ ਹੁੰਦਾ ਜਨਰਲ, ਉਸ ਨੂੰ ਸਾਰੀ ਫੌਜ ਨੇ ਸਲੂਟ ਦੇਣਾ, ਉਹ ਫਿਰ ਸਾਰੀ ਫੌਜ ਨੇ ਸਲੂਟ ਦਿੱਤਾ ਉਹਨੂੰ ਜਦੋਂ ਜੰਗ ਇਹ ਫਿਨਿਸ਼ ਹੋਈ ਆ। ਤਾਂ ਉਸ ਵੇਲੇ ਫਿਰ ਬਾਪੂ ਜੀ ਆ ਗਏ ਸੀਗੇ, ਤਾਂ ਇਹ ਵੀ ਉਸ ਵੇਲੇ ਸੀਗੇ, ਤਾਂ ਫਿਰ ਇੱਕ ਬੰਦੇ ਨੇ ਆ ਕੇ ਖੜੇ ਨੂੰ ਪਿੱਛੇ ਨੂੰ ਧੱਕ ਦਿੱਤਾ, ਇੱਦਾਂ ਕਹਿੰਦੇ ਤੂੰ ਪਿੱਛੇ ਖੜ। ਬਾਪੂ ਜੀ ਕਹਿੰਦੇ ਬਈ ਮੈਨੂੰ ਇੰਨਾ ਅਫਸੋਸ ਹੋਇਆ, ਕਹਿੰਦੇ ਵੀ ਮੈਂ ਜ਼ਖਮੀ ਵੀ ਹੋ ਗਿਆ, ਲੜੇ ਵੀ ਹਾਂ, ਹੁਣ ਇਹਨੂੰ ਮੈਨੂੰ ਪਿੱਛੇ ਧੱਕ ਦਿੱਤਾ ਕਿ ਮੈਨੂੰ ਤਾਂ ਇਹਨਾਂ ਨੇ ਕੱਢ ਦੇਣਾ ਫੌਜ 'ਚੋਂ, ਅਜੇ 22-23 ਸਾਲ ਦੇ ਸੀਗੇ ਸਾਰੇ। ਕਹਿੰਦੇ ਮੈਂ ਤਾਂ ਮੈਨੂੰ ਇੰਨਾ ਅਫਸੋਸ ਹੋਇਆ ਨਾ ਬਹੁਤ ਜ਼ਿਆਦਾ। ਫਿਰ ਕਹਿੰਦੇ ਥੋੜ੍ਹੇ ਮਿੰਟਾਂ ਬਾਅਦ ਉਹਨਾਂ ਨੇ ਦੱਸ ਦਿੱਤਾ ਵੀ ਜਿਹੜੇ ਪਿੱਛੇ ਨੂੰ ਧੱਕੇ ਹੈ ਨਾ ਉਹ ਇੰਗਲੈਂਡ ਜਾਓਗੇ, ਉਹਨਾਂ ਨੂੰ ਉੱਥੇ ਮੈਡਲ ਮਿਲੂਗੇ।
ਅਰੇ ਵਾਹ।
ਫਿਰ ਕਹਿੰਦੇ ਅਸੀਂ ਤਾਂ ਇੰਨੇ ਖੁਸ਼ ਹੋ ਗਏ ਵੀ ਜਿਹੜੇ ਮੇਰੇ ਨਾਲ ਉਹ ਵੀ ਜੱਫੀਆਂ ਪਾਉਣ ਸਾਰੇ। ਫਿਰ ਕੀ ਕੀਤਾ, ਸਾਨੂੰ ਛੇਆਂ ਨੂੰ ਜਿੱਥੇ ਜਿਹੜਾ ਵੱਡਾ ਜਨਰਲ ਸੀਗਾ ਉਹ ਜਿਸ ਸਟੇਜ 'ਤੇ ਖੜ੍ਹਦਾ ਸੀਗਾ ਨਾ ਉਹ ਥੱਲੇ ਉਤਰਿਆ, ਸਾਨੂੰ ਛੇਆਂ ਬੰਦਿਆਂ ਨੂੰ ਅਸੀਂ ਜਾਣਾ, ਛੇਆਂ ਨੂੰ ਚੁਣਿਆ ਸੀਗਾ, ਉਹਨਾਂ ਨੇ ਸਾਨੂੰ ਉਸ ਪਲੇਟਫਾਰਮ ਦੇ ਉੱਤੇ ਸਾਨੂੰ ਖੜ੍ਹਾ ਕੀਤਾ ਅਤੇ ਫਿਰ ਸਾਨੂੰ ਜਨਰਲ ਨੇ ਆਪ ਸਲੂਟ।
ਕਿੰਨੀ ਖੂਬਸੂਰਤ।
ਹਾਂਜੀ ਫਿਰ ਅਖੇ ਫਿਰ ਸਾਨੂੰ ਜੀ ਉਸੇ ਵੇਲੇ ਜੀ ਉਹ ਤੋਂ ਬਾਅਦ ਸਾਡੇ ਤਾਂ ਸੂਟਾਂ ਦੇ ਵਾਸਤੇ ਆ ਗਏ ਸਾਰੇ, ਮਿਹਨਤ ਬਣਾਈ ਸੂਟ ਸਾਡੇ ਬਣਾ ਦਿੱਤੇ, ਸਭ ਕੁਛ ਕੀਤਾ, ਫਿਰ ਤਾਂ ਇੰਨੀ ਖੁਸ਼ੀ ਕਹਿੰਦੇ ਹੋ।
ਦੇਖੋ ਜੀ ਨਿੱਕਾ ਜਿਹਾ ਮਾਣ ਕੀਤਾ ਪਰ ਦੇਖੋ ਕਿੰਨੇ ਉਹ ਖੁਸ਼ ਹੋ ਗਏ ਉਸ ਤੋਂ ਬਾਅਦ।
ਫਿਰ ਇਹ 3 ਮਹੀਨੇ ਲੱਗ ਗਏ ਜਾਣ ਨੂੰ ਉੱਥੇ, ਬਾਈਕਿੰਗ ਛਿਪ ਜਾਂਦਾ ਸੀਗਾ ਅੱਗੇ ਉੱਪਰ ਦੀ ਘੁੰਮ ਕੇ ਜਾਂਦਾ ਸੀਗਾ ਉੱਥੇ। ਫਿਰ ਜਦੋਂ ਗਏ ਇੰਗਲੈਂਡ ਦੇ ਵਿੱਚ ਇਹਨਾਂ ਦੇ ਚੰਗੇ ਸੇਵ ਇਹਨਾਂ ਨੂੰ ਚੰਗੀ ਤਰ੍ਹਾਂ ਕੀਤਾ ਸਾਰੀ ਬੜੀ ਇੱਜ਼ਤ ਨਾਲ, ਉਸ ਵੇਲੇ ਜੋਰਜ 5th ਰਾਜ 'ਤੇ ਸੀਗਾ ਅਤੇ ਉੱਥੇ ਇਹਨਾਂ ਨੂੰ ਫਿਰ ਲੈ ਕੇ ਗਏ ਬਾਕੀ ਜਿੱਥੇ ਇਹਨਾਂ ਨੂੰ ਰੱਖਿਆ ਹੋਊਗਾ। ਕਹਿੰਦੇ ਫਿਰ ਸਾਨੂੰ ਮੈਡਲ ਦਿੱਤੇ,
ਬ੍ਰਿਟਿਸ਼ ਵਾਰ ਮੈਡਲ ਹੈ, ਵਿਕਟਰੀ ਮੈਡਲ ਹੈ,
ਹਾਂਜੀ ਵਿਕਟੋਰੀਆ ਮੈਡਲ ਸਾਰੇ ਇਹ ਜਦੋਂ ਦਿੱਤੇ। ਅਸੀਂ 6 ਜਣੇ ਸੀਗੇ, ਅਸੀਂ ਜਦੋਂ ਆਏ ਕਮਰੇ 'ਚ ਆਏ ਬੈਠੇ ਤਾਂ ਕਹਿੰਦੇ ਇਹ ਇਹਨਾਂ ਮੈਡਲ ਨੂੰ ਕਿਆ ਕਰਾਂਗੇ, ਅਸੀਂ ਸਾਨੂੰ ਕੋਈ ਪੈਸਾ ਨਹੀਂ ਦਿੱਤਾ, ਲੜੇ ਵੀ ਹਾਂ, ਆਏ ਹਾਂ, ਆ ਮੈਡਲ ਜਾਂ ਫੜਾਤੇ ਆ, ਇਹਨੂੰ ਕੀ ਕਰਾਂਗੇ। ਹਾਂਜੀ ਵੀ ਅਸੀਂ ਜ਼ਿਮੀਂਦਾਰ ਹੈਗੇ ਹਾਂ, ਹਾਂਜੀ ਇੰਨੀ ਲੈਂਡ ਪਈ ਆ ਵੀ ਸਾਨੂੰ ਉਹ 'ਚੋਂ ਕਿਉਂ ਨਹੀਂ ਦਿੱਤੇ, ਇਹਨਾਂ ਨੇ ਕੋਈ ਖੇਤ ਦੇ ਦਿੰਦੇ, ਜਾ ਕੇ ਜਦੋਂ ਅਸੀਂ ਰਿਟਾਇਰ ਹੋਵਾਂਗੇ ਤਾਂ ਅਸੀਂ ਆਪਣੀ ਖੇਤੀ ਕਰਾਂਗੇ, ਹੋਰ ਸਾਨੂੰ ਕੋਈ ਕੰਮ ਨਹੀਂ
ਜੀ, ਰੁਜ਼ਗਾਰ ਮਿਲ ਜਾਂਦਾ।
ਹਾਂ ਅੱਛਾ ਜੀ, ਕਹਿੰਦੇ ਅਸੀਂ ਸਾਰਿਆਂ ਨੇ ਸਲਾਹ ਕੀਤੀ ਵੀ ਇਹਨਾਂ ਚਲੋ ਮੋੜ ਚਲੇ ਗਏ
ਮੈਡਲ ਮੋੜ ਦਈਏ।
ਆਹ ਮੈਡਲ ਉਹ ਸਵੇਰੇ ਚਲੇ ਗਏ ਉੱਠ ਕੇ ਜਿੱਦਾਂ ਵੀ ਉਹਨਾਂ ਨੇ, ਕਹਿੰਦੇ ਅਸੀਂ ਮੋੜਨ ਚਲੇ ਗਏ ਉਹਨਾਂ ਨੂੰ ਵੀ ਅਸੀਂ ਇਹਨਾਂ ਨੂੰ ਕੀ ਕਰਾਂਗੇ, ਸਾਨੂੰ ਤੁਸੀਂ ਕਮ ਸੇ ਕਮ ਉਹ ਜ਼ਮੀਨ ਦਿਓ ਜੇ ਤਾਂ ਅਸੀਂ ਆਪਣਾ ਗੁਜ਼ਾਰਾ ਕਰੀਏ, ਸਾਡੇ ਵਾਸਤੇ ਇਹ ਤਾਂ ਕੁਛ ਨਹੀਂ ਚੀਜ਼,
ਕੋਈ ਮੁੱਲ ਨਹੀਂ,
ਕੋਈ ਮੁੱਲ ਨਹੀਂ ਹੈ ਇਹਦਾ ਜਿਹਦਾ ਮੇਰਾ ਕਹਿਣਾ ਹੈ। ਉਹ ਕਹਿੰਦੇ ਤੁਸੀਂ ਮੋੜੋ ਨਾ ਵੀ ਤੁਹਾਡੀ ਅਸੀਂ ਪੂਰੀ ਮਦਦ ਕਰਾਂਗੇ। ਫਿਰ ਉਹਨਾਂ ਨੇ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਕਿ ਜਿਹੜਾ ਸੋਲਜਰ ਹੈਗਾ ਨਾ
ਸਿਪਾਹੀ,
ਹਾਂ ਸਿਪਾਹੀ, ਉਹਨੂੰ 25 ਏਕੜ, ਜਿਹੜਾ ਸੂਬੇਦਾਰ ਆ ਉਹਨੂੰ ਪਤਾ ਨਹੀਂ 2.5 ਮਰਬੇ ਜਾਂ 3 ਮਰਬੇ ਦਿੰਦੇ ਸੀ, 25 ਜਾਂ 27 ਏਕੜ ਦਾ ਮਰਬਾ, ਹਾਂਜੀ 25 ਏਕੜ ਦਾ ਰੱਖ ਲਓ ਤੁਸੀਂ, ਉਹਨੂੰ ਜਿਹੜਾ ਸੀਗਾ ਸੂਬੇਦਾਰ ਉਹਨੂੰ 2.5 ਜਾਂ 3 ਮਰਬੇ ਸੀਗੇ, ਜਿਹੜਾ ਸੀਗਾ ਆਫਿਸਰ ਉਹਨੂੰ 5 ਮਰਬੇ ਸੀਗੇ, 125 ਏਕੜ ਉਹਨੂੰ ਸੂਬੇਦਾਰ ਨੂੰ 75 ਜਾਂ ਜਿੰਨੇ ਵੀ ਹੈ, ਅਤੇ ਜਿਹੜਾ ਸਿਪਾਹੀ ਸੀਗਾ ਉਹਨੂੰ 25। ਕਹਿੰਦੇ ਫਿਰ ਜਦੋਂ ਇਹ ਕਰ ਦਿੱਤਾ ਉਹਨੂੰ ਸਾਨੂੰ ਦੱਸਦਾ, ਫਿਰ ਤਾਂ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਕਹਿੰਦੇ ਹੁਣ ਤਾਂ ਸੀਗਾ ਇਹ ਹੋਇਆ ਵੀ ਹੁਣ ਤਾਂ ਚੱਲ ਕੇ ਜਦੋਂ ਵੀ ਮਰਜ਼ੀ ਹੋ ਜੀ ਸਾਨੂੰ ਜ਼ਮੀਨ ਤਾਂ ਮਿਲਣੀ ਹੈ ਕਿ ਨਹੀਂ, ਅਸੀਂ ਆਪਣਾ ਕੰਮ ਤਾਂ ਕਰ ਸਕੇ।
ਸੋ ਜ਼ਮੀਨ ਹੁਣ ਵੀ ਹੈ ਪਰ,
ਹਾਂ ਉਹ ਫਿਰ ਜਦੋਂ ਪਾਕਿਸਤਾਨ ਤੋਂ ਅਸੀਂ ਆਏ ਹਾਂ ਅਤੇ ਉਹ ਫਿਰ ਸਾਨੂੰ ਇੱਥੇ ਨਵੇਂ ਸ਼ਹਿਰ ਦੇ ਕੋਲ ਸਾਨੂੰ ਮਿਲੇ ਆ।
ਅੱਛਾ ਨਵਾਂ ਸ਼ਹਿਰ ਦੇ ਕੋਲ,
ਨਵੇਂ ਸ਼ਹਿਰ ਦੇ ਕੋਲ ਪਿੰਡ ਕਰੀਹਾ ਸਾਡਾ।
ਤੇ ਜਦ ਤੁਹਾਡੇ ਪਿਤਾ ਜੀ ਜੰਗ ਲੜਨ ਗਏ ਨੇ 1915 ਚ, ਉਹਨਾਂ ਦਾ ਜੰਪਲ ਕਿੱਥੇ ਸੀ?
ਉਹ ਸਾਡਾ ਪਿੰਡ ਜਿਹੜਾ ਹੈਗਾ ਨਾ ਉਹ ਹੈਗਾ ਉੜਾਪੜ, ਉੜਾਪੜ।
ਅੱਛਾ।
ਉਹ ਜਦੋਂ ਤੁਸੀਂ ਫਲੌਰ ਤੋਂ ਜਾਓ ਨਵੇਂ ਸ਼ਹਿਰ ਨੂੰ,
ਅੱਛਾ,
ਉਹ ਪਿੰਡ ਸੜਕ ਦੇ ਉੱਪਰ ਹੀ ਆ।
ਸੋ ਇਸੇ ਪਾਸੇ ਉਹ ਮਿੰਟਗੁਮਰੀ ਲਾਹੌਰ ਉਸ ਪਾਸੇ ਨਹੀਂ ਹੈ?
ਨਹੀਂ, ਜਦੋਂ ਇਹ ਹੋਏ ਹਨ ਨਾ ਭਾਰਤੀ ਹੋਏ ਆ ਤਾਂ ਇੱਥੋਂ ਹੀ ਰਾਪੜ ਤੋਂ ਹੀ ਉੱਥੋਂ ਹੀ ਕੀਤੇ ਆ।
ਅੱਛਾ ਜੀ।
ਇਹ ਤਾਂ ਫਿਰ ਜਦੋਂ ਸਾਨੂੰ ਬਾਪੂ ਜੀ ਹੁਣ ਜ਼ਮੀਨ ਮਿਲੀ ਹੈਗੀ ਇਹ ਫਿਰ ਉੱਧਰ ਗਏ ਆ, ਕਿਉਂਕਿ ਉੱਧਰ ਨਹਿਰ ਨਿਕਲੀ ਸੀ, ਅੱਪਰ ਵਾਰੀ ਦੁਆਬ ਨਿਕਲੀ ਸੀਗੀ ਉਸ ਵੇਲੇ, ਫਿਰ ਇਹਨਾਂ ਨੂੰ ਮੁਰੱਬੇ ਉੱਧਰ ਉਸ ਸਾਈਡ 'ਤੇ ਮਿਲੇ ਸੀ। ਸਾਡਾ ਜਿਹੜਾ ਪਿੰਡ 11 ਚੱਕ ਵਾਨੇ ਐਲ ਹੈਗਾ ਇਹ ਇਹ ਸਾਡਾ ਸਾਰਾ ਫੌਜੀਆਂ ਦਾ ਹੀ ਪਿੰਡ ਸੀ, ਸਾਰਾ ਮਿਲਟਰੀ ਦਾ ਪਿੰਡ ਸੀ
ਮਿੰਟਗੁਮਰੀ।
ਹਾਂਜੀ, ਜ਼ਿਲ੍ਹਾ ਮਿੰਟਗੁਮਰੀ ਅਤੇ ਤਹਿਸੀਲ ਔਕਾੜਾ ਅਤੇ ਡਾਕਖਾਨਾ ਅਰਨਾਲਾ ਖੁਰਦ। ਆਹ ਜਿਹੜਾ ਪਿੰਡ 11 ਚੱਕ ਵਾਨੇ ਆ, ਮੈਂ ਹੁਣ ਵੀ ਜਾ ਕੇ ਆਇਆ 2008 ਦੇ ਵਿੱਚ, ਮੈਂ ਤੇ ਮੇਰੀ ਵਾਈਫ ਤੇ ਮੇਰਾ ਕਾਕਾ ਵੱਡਾ ਗੁਸ਼ਾਨਾ ਸੀ ਉੱਥੇ ਪਿੰਡ ਜਾ ਕੇ
ਆਏ
ਤੇ ਉੱਥੇ ਉਹਨਾਂ ਨੂੰ ਫਿਰ ਉੱਥੇ ਜ਼ਮੀਨ ਮਿਲੀ ਸੀ।
ਬਸ ਗੱਲ ਨੂੰ ਮੁਕਾਉਂਦੇ ਹੋਏ ਅਗਰ ਮੈਂ ਤੁਹਾਨੂੰ ਪੁੱਛਾਂ, ਤੁਹਾਡੇ ਪਿਤਾ ਜੀ ਤੇ ਉਹਨਾਂ ਦੇ ਵਰਗੇ ਹਜ਼ਾਰਾਂ ਸਾਡੇ ਬਜ਼ੁਰਗਾਂ ਨੇ ਬਹੁਤ ਬਹੁਤ ਕੁਰਬਾਨੀਆਂ ਦਿੱਤੀਆਂ ਨੇ, ਅਨੇਕਾਂ ਕੁਰਬਾਨੀਆਂ ਦਿੱਤੀਆਂ ਨੇ, ਕੀ ਤੁਹਾਨੂੰ ਲੱਗਦਾ ਉਹਨਾਂ ਨੂੰ ਉਹਨਾਂ ਦਾ ਬਣਦਾ ਸਨਮਾਨ ਮਿਲਿਆ?
ਦੇਖੋ, ਚਲੋ ਇਹ ਤਾਂ ਜਿਹੜੀ ਮੈਂ ਦਿੱਤੇ ਇਹ ਤਾਂ ਸਨਮਾਨ ਮਿਲਿਆ, ਪਰ ਆਮ ਜਿੱਦਾਂ ਹੁਣ ਅਸੀਂ ਜਾਂਦੇ ਇੱਥੇ ਆਉਂਦੇ ਹਾਂ ਕਿਤੇ ਹੋਰ ਵੀ ਜਾਂਦੇ ਹਾਂ, ਇਹ ਇਹ ਕੋਈ ਕਿਸੇ ਨੂੰ ਸਨਮਾਨ ਨਹੀਂ। ਇਹ ਤਾਂ ਹੁਣ ਤੁਸੀਂ ਇਹ ਦੇਖ ਲਓ ਵੀ ਆਹ ਜਿਹੜਾ ਮਾਰਚ ਆ, ਹੁਣ ਵੀ 4-5-6-7 ਸਾਲ ਤੋਂ ਇਹਨਾਂ ਨੇ ਸ਼ੁਰੂ ਕੀਤਾ
ਐਨਜ਼ੈਕ ਡੇ ਵਾਲਾ।
ਹਾਂਜੀ, ਪਹਿਲਾਂ ਇਹ ਆਪਣੇ ਇੰਡੀਅਨ ਨੂੰ ਚਾਹੇ ਕਿਸੇ ਨੂੰ ਵੀ ਕਿਸੇ ਮੁਲਕ ਇਹ ਜਾਣ ਨਹੀਂ ਸੀ ਦਿੰਦੇ। ਤੁਸੀਂ ਇੱਥੇ ਵੀ ਦੇਖ ਲਓ ਵੀ ਕਿੰਨੀਆਂ ਇੱਥੇ ਸਾਡੇ ਆਈਆਂ ਤੰਗੀਆਂ ਹੋਈਆਂ ਕਿੰਨੀਆਂ ਨੂੰ, ਜੇ ਸਾਡੇ ਫਾਦਰ ਹੋਣੀ ਜੇ ਇੰਨੇ ਚਿਰ ਦੇ ਆ, ਕੋਈ ਕਿਸੇ ਨੇ ਇੱਦਾਂ ਕਿਹਾ ਵੀ ਚਲੋ। ਹਾਂ, ਉਹ ਤੋਂ ਬਾਅਦ ਇਹਨਾਂ ਨੇ ਬ੍ਰਿਟਿਸ਼ ਨੇ ਆਪਣੇ ਫੌਜੀਆਂ ਨੂੰ 1960 ਦੇ ਵਿੱਚ ਜਿਹੜਾ ਬੁਲਾਉਣਾ ਸ਼ੁਰੂ ਕੀਤਾ ਸੀ 1960 ਦੇ ਵਿੱਚ।
ਤੇ ਤੁਹਾਡੇ ਪਿਤਾ ਜੀ ਨੂੰ ਪੈਨਸ਼ਨ ਮਿਲਦੀ ਸੀ ਬ੍ਰਿਟਿਸ਼ ਸਰਕਾਰ ਤੋਂ?
ਹਾਂਜੀ, ਉਹਨਾਂ ਨੂੰ ਪੈਨਸ਼ਨ ਮਿਲਦੀ ਸੀ।
ਅੱਛਾ,
ਉਹਨਾਂ ਨੂੰ ਪੈਨਸ਼ਨ ਮਿਲਦੀ ਸੀ,
ਮਤਲਬ ਕੁਝ ਹੱਦ ਤੱਕ
ਨਹੀਂ
ਜ਼ਮੀਨ ਦਿੱਤੀ ਉਹ ਸਭ ਕੀਤਾ ਉਹਨਾਂ ਨੇ।
ਦੇਖੋ, ਇਹ ਗੱਲ ਇਹ ਆ ਵੀ ਜਿਹੜਾ ਬੰਦੇ ਨੇ ਫੌਜ ਦੇ ਵਿੱਚ ਨੌਕਰੀ ਕੀਤੀ ਆ, ਐਟਲੀਸਟ ਉਹਨੂੰ ਰਹਿਣ ਵਾਸਤੇ ਆਪਣੇ ਬੱਚੇ ਪਾਲਣ ਪੈਨਸ਼ਨ ਤਾਂ ਲੱਗੀ ਕਿ ਨਹੀਂ
ਜੀ?
ਹਾਂਜੀ, ਜਿੰਨੇ ਵੀ ਆਪਣੇ ਦੇਖੋ ਨਾ, ਮੇਰਾ ਬ੍ਰਦਰ ਤੁਹਾਨੂੰ ਦੱਸਿਆ ਉਹ ਜਿਹੜਾ ਜਲੰਧਰ ਕਿੰਗ ਜੋਰਜ ਸਕੂਲ 'ਚ ਉਹ ਪੜ੍ਹੇ ਆ, ਉਹ ਇੰਗਲਿਸ਼ ਸਕੂਲ ਸੀਗਾ। ਫਿਰ ਉਹਨਾਂ ਨੂੰ ਦੂਸਰਾ ਮਿਲਿਆ ਲੈਫਟੀਨੈਂਟ ਉਹ ਜਿਹੜਾ ਬਣੇ ਆ, ਮਤਲਬ ਇਹ ਉਹਨਾਂ ਦਿਨਾਂ 'ਚ ਕੋਈ ਐਵੇਂ ਗੱਲ ਨਹੀਂ ਸੀਗੀ,
ਬਿਲਕੁਲ
ਬਹੁਤ ਬਹੁਤ ਵੱਡੀ ਗੱਲ ਸੀਗੀ।
ਅਕਸਰ ਇਹੀ ਅਸੀਂ ਸੁਣਦੇ ਹਾਂ ਕਿ ਬ੍ਰਿਟਿਸ਼ ਫੌਜ ਵਾਸਤੇ ਜਿਹੜੇ ਆਪਣੇ ਸਿੱਖ ਆ, ਹਿੰਦੁਸਤਾਨੀ ਆ, ਪੰਜਾਬੀ ਜੋ ਵੀ ਕਹਿ ਲਓ, ਜਿਹੜੇ ਸੈਨਿਕ ਲੜੇ ਸਨ, ਉਹਨਾਂ ਦੇ ਫਿਰ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜ੍ਹਨ ਦਾ ਮੌਕਾ ਮਿਲਦਾ ਸੀ।
ਹਾਂਜੀ, ਕੋਈ ਨਹੀਂ, ਉਹ ਨਾ ਹੈਲਪ ਕੀਤੀ,
ਜ਼ਰੂਰ ਕੀਤਾ,
ਇਹ ਹੈਲਪ ਕੀਤੀ ਆ। ਹੁਣ ਅਸੀਂ ਇਹੀ ਕਹਿੰਦੇ ਹਾਂ ਵੀ ਦੇਖੋ, ਸਾਡਾ ਬ੍ਰਦਰ ਹੋਇਆ, ਹੋਰ ਉਹਦੇ ਨਾਲ ਮੁੰਡੇ ਸੀ, ਉਹਨਾਂ ਨੂੰ ਚੰਗੀਆਂ ਜੋਬਾਂ ਹੋਰਾਂ ਨੂੰ ਮਿਲੀਆਂ, ਮਤਲਬ ਕੁਛ ਨਾ ਕੁਛ ਤਾਂ ਫਾਇਦਾ ਹੈਗਾ ਹੀ ਆ।
ਜੀ ਜੀ,
ਜੈਸਾ ਉਸ ਦੇ ਨਾਲ ਮੈਂ ਵੀ ਇੰਗਲੈਂਡ, ਕਿਉਂਕਿ ਸਾਡੇ ਬਾਪੂ ਜਿਹੜੇ ਫੌਜੀ ਸੀਗੇ ਇਹਨਾਂ ਨੇ ਬ੍ਰਿਟਿਸ਼ਨ ਕੀਤਾ ਸੀਗਾ, ਫਿਰ ਇਹ 60 ਦੇ ਵਿੱਚ ਜਾਂ 62 ਦੇ ਜਿੱਥੇ 60 ਦੇ ਵਿੱਚ ਕੀਤਾ ਸੀਗਾ ਵੀ ਜਿਹੜੇ ਫੌਜੀਆਂ ਦੇ ਮੁੰਡੇ ਹੈਗੇ, ਬੱਚੇ ਹੈਗੇ ਆ, ਉਹਨਾਂ ਨੂੰ ਵੋਚਰ ਇਸ਼ੂ ਕੀਤੇ ਜਾਣਗੇ, ਉਹ ਇੰਗਲੈਂਡ ਜਾਣਗੇ। ਮੈਂ ਉਹਦੇ 'ਤੇ ਗਿਆ ਸੀ।
ਅਰੇ ਵਾਹ!
ਮੈਂ ਉਹ 'ਤੇ ਗਿਆ ਸੀ ਅਤੇ ਫਿਰ ਮੈਨੂੰ ਬਾਪੂ ਜੀ ਨੇ ਇੱਕ ਲੈਟਰ ਦਿੱਤਾ ਸੀਗਾ ਵੀ ਉਹ ਆਹ ਲੈ ਜੀ, ਜੇ ਤੈਨੂੰ ਕਿਤੇ ਕੋਈ ਤਕਲੀਫ ਹੋਈ ਪੁਲਿਸ ਨਾ ਜਾਂ ਕੋਈ ਕਿਤੇ ਦੀ ਤਰ੍ਹਾਂ, ਇਹ ਪੁਲਿਸ ਨੂੰ ਦੇ ਦੇਣੀ, ਉਹ ਤੇਰੀ ਪ੍ਰੋਬਲਮ ਸਾਰੀ ਸੌਖ ਆ।
ਕਿੰਨੀ ਸੋਹਣੀ ਗੱਲ ਹੈ। ਸੋ ਅਖੀਰ 'ਚ ਇਹੀ ਸਵਾਲ, ਤੁਹਾਡੇ ਪਿਤਾ ਜੀ ਵਰਿਆਮ ਸਿੰਘ ਜੀ ਹਵਲਦਾਰ ਸਨ, ਅਤੇ ਉਹਦੇ ਬਾਅਦ ਮੁੜ ਕੇ ਆਏ ਇੰਡੀਆ, ਇਹ ਸਾਰਾ ਕੁਛ ਤੁਸੀਂ ਦੱਸਿਆ ਹੀ ਹੈ, ਸੋਹਣਾ ਤੁਹਾਡਾ ਬਚਪਨ ਗੁਜ਼ਰਿਆ। ਸੋ ਅੰਤ ਉਹਨਾਂ ਦਾ ਕਦ ਕਿੱਥੇ ਹੋਇਆ?
ਅੰਤ ਉਹਨਾਂ ਦਾ, ਕਿਉਂਕਿ ਸਾਡਾ ਪਿੰਡ ਜਿਹੜਾ ਹੈਗਾ ਕ੍ਰੀਹਾ, ਮੈਂ ਤੁਹਾਨੂੰ ਦੱਸਿਆ ਕ੍ਰੀਹਾ ਹੈ, ਅਤੇ ਜਦੋਂ ਉਹਨਾਂ ਦੀ ਡੈਥ ਹੋਈ ਆ, ਤੁਹਾਨੂੰ ਮੈਂ
ਕਿੰਨਾ ਚਿਰ ਹੋਇਆ?
ਇਹ ਹੋਇਆ 82 ਦੇ ਵਿੱਚ,
1982
ਦੇ ਵਿੱਚ,
1982 'ਚ। ਤਾਂ ਉਸ ਵੇਲੇ ਤਾਂ ਉਹਨਾਂ ਦੀ ਚੰਗੀ ਪੱਕੀ ਉਮਰ ਹੋਵੇਗੀ।
ਹਾਂਜੀ
ਹਾਂਜੀ, 80 ਤੋਂ ਉੱਪਰ ਹੀ ਹੋਣਗੇ
ਉਸ ਵੇਲੇ। 84 ਦੇ ਤਾਂ ਹੈਗੇ, ਜਿੱਦਾਂ ਬਾਪੂ ਜੀ ਮੈਨੂੰ ਆ ਵੀ ਉਹਨਾਂ ਦਾ ਜਨਮ ਜਿਹੜਾ ਹੋਇਆ 98, ਮੈਨੂੰ ਇੱਦਾਂ ਦੱਸਿਆ ਵੀ ਸਾਡੇ ਬ੍ਰਦਰ ਮੇਰੇ ਤੋਂ ਵੱਡੇ ਆ
1898 ਵਿੱਚ।
ਹਾਂਜੀ, 1898 ਵਿੱਚ। ਹਾਂਜੀ, ਅਤੇ ਮੈਂ ਆਹ ਜਿਹੜੇ ਪੇਪਰਾਂ ਤੋਂ ਖਿਆਲ ਕਰਦਾ, ਮੈਂ ਕਹਿੰਦਾ ਉਹਨਾਂ 98 ਦੇ ਵਿੱਚ
1898। ਸੋ ਚੰਗੀ ਜ਼ਿੰਦਗੀ ਬਤੀਤ ਕਰਕੇ ਗਏ ਨੇ,
ਬਹੁਤ ਖੁਸ਼ ਰਹਿੰਦੇ ਸੀ, ਮੈਨੂੰ ਕਦੇ ਝਿੜਕਿਆ ਨਹੀਂ। ਮੈਨੂੰ ਤਾਂ ਕਿਸੇ ਘਰਦਿਆਂ 'ਚ ਵੀ ਨਹੀਂ ਚੜ੍ਹ
ਗਿਆ,
ਨਹੀਂ ਮੈਂ ਸਾਰਿਆਂ ਤੋਂ ਛੋਟਾ।
ਅੱਛਾ,
ਹਾਂਜੀ, ਅਤੇ ਮੈਨੂੰ ਬਹੁਤ ਉਹਨਾਂ ਅੱਛੀ ਤਰ੍ਹਾਂ ਰੱਖਿਆ।
ਬਲਵੀਰ ਜੀ, ਬਹੁਤ ਚੰਗਾ ਲੱਗਿਆ ਤੁਸੀਂ ਅੱਜ ਸਾਡੇ ਸਟੂਡੀਓ 'ਚ ਆਏ, ਇੰਝ ਲੱਗਿਆ ਕਿ ਸਾਨੂੰ ਆਪਣਾ ਕੋਈ ਲੱਗਦਾ ਕਿ ਰਿਸ਼ਤਾ ਉਹਨਾਂ ਦੇ ਨਾਲ ਹੈ। ਬੜੀ ਵੱਡੀ ਗੱਲ ਹੈ ਕਿ 1915 'ਚ ਉਹਨਾਂ ਨੇ ਆਪਣਾ ਮੁਲਕ ਛੱਡ ਕੇ ਨਾ ਸਿਰਫ ਈਜਿਪਟ ਬਲਕਿ ਗਿਲਪਲੀ ਦੀ ਜੰਗ ਵਿੱਚ ਹਿੱਸਾ ਪਾਇਆ, ਸਾਡੇ ਐਨਜ਼ੈਕਸ ਦੇ ਮੋਢੇ ਨਾਲ ਮੋਢਾ ਲਗਾ ਕੇ ਉਹ ਲੜੇ,
ਅਤੇ
ਅੱਜ ਆਸਟ੍ਰੇਲੀਆ ਵਿੱਚ ਜਿਸ ਤਰ੍ਹਾਂ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ, ਰੱਬ ਕਰੇ ਇੰਡੀਆ ਵਿੱਚ ਵੀ ਇਹ ਗੱਲ ਬਣੇ ਕਿ ਜਿਹੜੇ ਸਾਡੇ ਸਨ ਸੈਨਿਕ ਜਿਨ੍ਹਾਂ ਨੇ ਆਪਣੀ ਜਾਨ ਵਾਰੀ ਹੈ ਉਹਨਾਂ ਨੂੰ ਇਸ ਤਰ੍ਹਾਂ ਬਣਦਾ ਸਮਾਨ ਜ਼ਰੂਰ ਮਿਲੇ।
ਹਾਂ, ਹੁਣ ਉੱਥੇ ਨਹੀਂ ਇਹ ਗੱਲਾਂ ਜਿਹੜੀਆਂ ਹੈਗੀਆਂ ਨਹੀਂ ਕਰਦੇ। ਸਾਨੂੰ ਇੰਡੀਆ ਛੱਡੇ ਨੂੰ ਵੀ ਕਾਫੀ ਦੇਰ ਹੋ ਗਈ, ਸ਼ਾਇਦ ਕਰਦੇ ਹੋਗੇ, ਉਹ ਉਹਨਾਂ ਨੂੰ ਪਤਾ ਮੈਂ ਇੱਦਾਂ ਦੀ ਕੋਈ ਗੱਲ ਕੀਤੀ ਨਹੀਂ, ਮੈਂ ਕਦੇ ਗੱਲ ਹੀ ਨਹੀਂ ਕੀਤੀ ਹੈਗੀ ਇੱਦਾਂ ਦੀ।
ਠੀਕ ਹੈ ਜੀ, ਪਰ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜੀ, ਤੁਸੀਂ ਸਮਾਂ ਕੱਢ ਕੇ ਅੱਜ ਸਾਡੇ ਸਟੂਡੀਓ ਵਿੱਚ ਆਇਓ, ਬੜੀ ਖੂਬਸੂਰਤ ਗੱਲਾਂ ਤੁਸੀਂ ਦੱਸੀਆਂ ਨੇ, ਇਹ ਸਾਡੇ ਸਾਰਿਆਂ ਦਾ ਸਾਂਝਾ ਇਤਿਹਾਸ ਹੈ ਜੀ।
ਤੁਹਾਡਾ ਵੀ ਬਹੁਤ ਥੈਂਕ ਯੂ ਆ, ਤੁਸੀਂ ਮੈਨੂੰ ਬੁਲਾਇਆ ਸੀ, ਗੱਲਾਂ ਕੀਤੀਆਂ। ਹੁਣ ਗੱਲਾਂ ਇਸ ਤਰ੍ਹਾਂ ਆ ਕਿ ਆਪਾਂ ਗੱਲਾਂ ਕਰਦੇ ਹਾਂ ਅਤੇ ਆਮ ਲੋਕਾਂ ਨੂੰ ਪਤਾ ਲੱਗਦਾ, ਨਹੀਂ ਹਿਸਟਰੀ ਦਾ ਕਿਸੇ ਨੂੰ ਇਹਨਾਂ ਗੱਲਾਂ ਦਾ ਕਿਸੇ ਨੂੰ ਨਹੀਂ ਪਤਾ। ਕਿਉਂਕਿ ਮੈਂ ਜਦੋਂ ਲੰਡਨ ਵੀ ਗਿਆ, ਮੈਂ ਬਾਪੂ ਜੀ ਦੇ ਸਾਰੇ ਰਿਕਾਰਡ ਆ ਦੇਖਣੇ ਸੀਗੇ, ਉਹਦੇ ਵਿੱਚ ਲਿਖਿਆ ਆ ਜਿਹੜੇ ਆਹ ਆਪਣੇ ਸਿੱਖ 14 ਸਿੱਖ ਰੈਜੀਮੈਂਟ ਦੇ ਜਿਹੜੇ ਅਖੀਰਲੇ 20 ਬੰਦੇ ਆ, ਉਹਨਾਂ ਦਾ ਸਾਨੂੰ ਕੋਈ ਨਹੀਂ ਮਿਲਦਾ ਹੈਗਾ, ਉਹਨਾਂ ਦਾ ਕੋਈ ਨਹੀਂ ਮਿਲਦਾ। ਕਿਉਂਕਿ ਮੈਂ ਉੱਥੇ ਬਾਪੂ ਜੀ ਦੇ ਨਾਂ ਦੇ ਜਿਹੜੇ ਆ ਬਰਿਆਮ ਸਿੰਘ ਦੇ ਨਾਂ ਦੇ ਕਈ ਬੰਦੇ ਹੈਗੇ ਆ, ਅਤੇ ਸਾਨੂੰ ਇਹਨਾਂ ਦੇ ਬਾਰੇ ਆਹ ਲਿਖਿਆ, ਮੇਰੇ ਕੋਲ ਆਹ ਪੇਪਰ ਪਏ ਆ, ਅਤੇ ਉਹਨਾਂ ਦੱਸਿਆ ਵੀ ਜਿਹੜੇ ਪਿਛਲੇ ਹੈਗੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਸਾਡੇ ਕੋਲ ਹੈਗਾ। ਆਹ ਬਾਕੀ ਮੈਂ ਸਾਰਿਆਂ ਦੇ ਕੱਢ ਕੇ ਲਿਆਉਂਦੇ ਹੋ ਲੰਡਨ ਤੋਂ, ਉਹ ਸਾਰੀ ਆਪਣੇ ਇਹ ਫੌਜ ਦੀ ਕਿਤਾਬ ਲਿਖੀ ਹੋਈ ਆ, ਇਹਨਾਂ ਦਾ ਕੋਈ ਨਹੀਂ ਸੀਗਾ। ਤਾਂ ਚਲੋ, ਫਿਰ ਵੀ ਮੇਰੇ ਕੋਲ ਪੇਪਰ ਸੀਗੇ, ਫਿਰ ਅਸੀਂ ਟਰਾਈ ਕੀਤੀ, ਹੁਣ ਆ ਦੇਖ ਲਓ
ਜੀ, ਤੁਹਾਡੇ ਕੋਲ ਤਾਂ ਖਜ਼ਾਨਾ ਹੈ, ਅਤੇ ਮੈਂ ਬੜੀ ਧੰਨਵਾਦੀ ਹਾਂ, ਤੁਸੀਂ ਇਹ ਖਜ਼ਾਨਾ ਵੀ ਸਾਡੇ ਨਾਲ ਸਾਂਝਾ ਕੀਤਾ ਹੈ। ਸਾਰੇ ਸਰੋਤਿਆਂ ਨੂੰ ਅਸੀਂ ਇਸਦੀ ਤਸਵੀਰਾਂ ਜ਼ਰੂਰ ਦਿਖਾਵਾਂਗੇ, ਅਤੇ ਇੱਕ ਵਾਰ ਫਿਰ ਜੀ ਬਹੁਤ ਬਹੁਤ ਮਿਹਰਬਾਨੀ ਜੋ ਤੁਸੀਂ ਅੱਜ ਸਟੂਡੀਓ ਆਏ ਹੋ।
ਫਿਰ ਅਗੇਨ ਤੁਹਾਡਾ ਵੀ ਬਹੁਤ ਥੈਂਕ ਯੂ, ਤੁਸੀਂ ਮੈਨੂੰ ਬੁਲਾਇਆ ਇੱਥੇ। ਹਾਂਜੀ, ਨਹੀਂ ਤਾਂ ਅੱਗੇ ਮੈਂ ਤੁਹਾਨੂੰ ਅੱਗੇ ਵੀ ਸਟੋਰੀ ਦੱਸੀ ਆ, ਕਿਸੇ ਨੂੰ ਪਤਾ ਨਹੀਂ ਕਿ ਮੇਰੇ ਕੋਲ ਇਹ ਹੈਗਾ, ਕਿਉਂਕਿ ਇਹ ਹੁਣ ਤੁਸੀਂ ਦੱਸੋਗੇ ਤਾਂ ਹੀ ਲੋਕਾਂ ਨੂੰ ਪਤਾ ਲੱਗੇਗਾ ਵੀ ਕਮ ਸੇ ਕਮ ਸਾਡੇ ਬੰਦਿਆਂ ਨੇ ਕਿੰਨਾ ਇਹਨਾਂ ਵਾਸਤੇ ਕੀਤਾ ਹੈ। ਫਸਟ ਵਰਲਡ ਵਾਰ 'ਚ, ਸੈਕਿੰਡ ਵਰਲਡ ਵਾਰ ਦੇ ਵੀ ਸਾਡੇ ਰਿਸ਼ਤੇਦਾਰ ਸੀਗੇ, ਉਹਨਾਂ ਨੇ ਵੀ ਬੜਾ ਲੜਾਈ ਦੇ ਵਿੱਚ ਹਿੱਸਾ ਲਿਆ, ਉਹ ਵੀ ਆਪਣੀਆਂ ਬੜੀਆਂ ਸਟੋਰੀਆਂ ਦੱਸਦੇ ਹੁੰਦੇ ਸੀ। ਅਤੇ ਚਲੋ, ਥੈਂਕ ਯੂ ਤੁਹਾਡਾ।